ਸਤਿਗੁਰਾਂ ਦੀ ਨਿੱਘੀ ਪਾਵਨ ਗੋਦਾ ਰੰਗ ਰਸਮਾਨ ਰੀ ਗੁਰੂ ਰੂਪ ਸਤਸੰਗ ਜੀ ਫਤਿਹ ਦੀ ਸਾਂਝ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਵਿਸ਼ਾ ਹੈ ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ, ਕਲ ਤਾਤੀ ਠਾਂਡਾ ਹਰਨਾਉ। ਗੁਰਮੁਖ ਪਿਆਰੇ ਬਾਊ ਜੀਆਂ ਨੇ ਇਸ ਮਹੱਤਵਪੂਰਨ ਵਿਸ਼ੇ ਤੇ 8 ਭਾਗਾਂ ਦੀ ਲੜੀ ਲਿਖੀ ਹੈ, ਸੋ ਦੂਜੇ ਭਾਗ ਨਾਲ ਆਪਾਂ ਸਾਂਝ ਕਰਾਂਗੇ। ਆਓ ਸਾਰੇ ਪਿਆਰ ਤੇ ਇਕਾਗਰਤਾ ਨਾਲ ਸਰਵਣ ਕਰੀਏ। ਗੁਰਬਾਣੀ ਅਨੁਸਾਰ ਜੀਵ ਲਈ 2 ਅੱਡ ਅੱਡ ਮੁੱਤ ਜ਼ਾਤ ਚੁਣੌਤੀਆਂ ਹਨ, ਆਤਿਸ਼ ਦੁਨੀਆ ਤੇ ਖੁਨਕ ਨਾਮ ਖੁਦਾਇਆ। ਆਤਿਸ਼ ਦੁਨੀਆ ਅਥਵਾ ਅਗਨ ਸੋਕ ਸਾਗਰ ਵਿੱਚ ਅਸੀਂ ਮਾਇਕੀ ਭਰਮ ਭੁਲਾਵੇ ਦੇ ਅਨੇਰ ਖਾਤੇ ਜਾਂ ਮਿਥਨ ਮੋਹ ਸਾਗਰ ਵਿੱਚ ਜਨਮਾਂ ਜਨਮਾਂਤਰਾਂ ਤੋਂ ਜੰਮਦੇ ਮਰਦੇ ਹੋਏ ਅਨੇਕਾਂ ਜੀਵਨ ਬਤੀਤ ਕਰਦੇ ਆਏ ਹਾਂ। ਇਸ ਆਤਿਸ਼ ਦੁਨੀਆ ਨਾਲ ਅਸੀਂ ਹੰਡੇ ਹੋਏ ਹਾਂ, ਕਿਉਂਕਿ ਕਈ ਜਨਮਾਂ ਤੋਂ ਇਸੇ ਅਗਨ ਸੋਕ ਸਾਗਰ ਵਿੱਚ ਅਸੀਂ ਪ੍ਰਵਿਰਤ ਹੁੰਦੇ, ਪਲਚਦੇ, ਤਪਦੇ, ਜਲਦੇ, ਬਲਦੇ, ਸੜਦੇ, ਖਪਦੇ, ਖੁਆਰ ਹੁੰਦੇ, ਜਮਾਂ ਦੇ ਡੰਡ ਸਹਿੰਦੇ, ਨਰਕ ਭੋਗਦੇ, ਅਤਿਅੰਤ ਦਰਦਨਾਕ, ਭਿਆਨਕ, ਤਲਖ ਨਿੱਜੀ ਤਜਰਬੇ ਕਰਦੇ ਆਏ ਹਾਂ। ਪਰ ਇਸ ਦੇ ਅੰਤਰੀਵ ਗੁੱਝੇ ਭੇਦ ਜਾਂ ਅਸਲੀਅਤ ਤੋਂ ਬਿਲਕੁਲ ਅਣਜਾਣ, ਬੇਖਬਰ, ਬੇਪਰਵਾਹ, ਅਵੇਸਲੇ ਮਚਲੇ ਬਣੇ ਹੋਏ ਹਾਂ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਆਤਿਸ਼ ਦੁਨੀਆ ਵਿੱਚ ਸੜਦੇ ਬਲਦੇ, ਖੈਬੂ ਕਰਦੇ, ਹਾਲ ਦੁਆਈ ਮਚਾਉਂਦੇ, ਰੋਂਦੇ, ਪਿੱਟਦੇ, ਤੋਬਾ ਤੋਬਾ ਕਰਦੇ, ਤਰਾ ਤਰਾ ਕਰਦੇ ਹੋਏ ਵੀ ਇਸ ਗੁੱਝੀ ਅੱਗ ਦੇ ਕਾਰਨ ਜਾਂ ਭੇਦ ਨੂੰ ਸਮਝਣ, ਜਾਣਨ, ਬੁੱਝਣ, ਵਿਚਾਰਨ, ਖੋਜਣ ਦਾ ਜਾਂ ਨਿਰਣਾ ਕਰਨ ਦਾ ਕਦੇ ਖਿਆਲ ਹੀ ਨਹੀਂ ਆਇਆ ਤੇ ਨਾ ਹੀ ਲੋੜ ਭਾਸਦੀ। ਭਾਵੇਂ ਅਨੇਕਾਂ ਗੁਰੂਆਂ, ਅਵਤਾਰਾਂ, ਭਗਤਾਂ ਨੇ ਇਸ ਆਤਿਸ਼ ਦੁਨੀਆ ਦੀ ਬਾਬਤ ਸਾਨੂੰ ਸਮਝਾਉਣ ਲਈ, ਤਾੜਨਾ ਕਰਨ ਲਈ ਤੇ ਇਸ ਤੋਂ ਬਚਣ ਲਈ ਸਰਲ ਗਿਆਨ ਰਾਹੀਂ ਸੌਖੇ ਉਪਦੇਸ਼ ਦਿੱਤੇ ਹਨ, ਬਖਸ਼ੇ। ਮਨ ਮੂਰਖ ਅਜਹੂ ਨੈ ਸਮਝਤ, ਸਿੱਖ ਦੇ ਹਾਰਿਓ ਨੀਤ। ਬੇਦ ਵਖਿਆਨ ਕਰਤ ਸਾਧੂ ਜਨ, ਭਾਗਹੀਨ ਸਮਝਤ ਨਹੀਂ ਖਲ। ਪਰ ਆਪਣੀ ਰੋਜ਼ਾਨਾ ਜੀਵਨ ਰੋਡ ਵਿੱਚ ਪਰਚ ਕੇ ਅਸੀਂ ਇਤਨੇ ਗਲਤਾਨ ਹੋਏ ਹੋਏ ਹਾਂ ਕਿਸ ਦੇ ਖਤਰਨਾਕ ਤੇ ਦੁਖਦਾਈ ਨਤੀਜਿਆਂ ਤੋਂ ਮਚਲੇ, ਢੀਠ, ਮਟਰੋੜ, ਅਵੇਸਲੇ, ਬੇਪਰਵਾਹ ਹੋ ਕੇ ਕਿੰਜ ਨਾ ਬੁੱਝੇ, ਕਿੰਜ ਨਾ ਸੁੱਝੇ, ਦੁਨੀਆ ਗੁੱਝੇ ਪਾਏ ਵਾਲਾ ਜੀਵਨ ਬਤੀਤ ਕਰ ਰਹੇ ਹਾਂ। ਆਪਣੀ ਫੋਕੀ ਤੇ ਕੂੜੀ ਦਿਮਾਗੀ ਸਿਆਣਪ ਦੀ ਅਗਿਆਨਤਾ ਵਿੱਚ ਮੈਂ ਮੇਰੀ ਦੀ ਨਿੱਕੀ ਜਿਹੀ ਆਪੂ ਸਹੇੜੀ ਆਤਿਸ਼ ਦੁਨੀਆ ਤੋਂ ਬਾਹਰ ਕਿਸੇ ਹੋਰ ਉਚੇਰੀ, ਚੰਗੇਰੀ, ਸੁਨੇਰੀ, ਸੁਚੱਜੀ, ਸ਼ਾਂਤ, ਸੁਖਦਾਈ, ਠੰਡੀ, ਪ੍ਰੇਮ ਸਵੈਪਨਾ ਵਾਲੀ, ਪਿਰਮ ਰਸ ਵਾਲੀ, ਰੁਨ ਚੁਨ ਵਾਲੀ, ਚਾਓ ਵਾਲੀ, ਹੁਲਾਸ ਵਾਲੀ, ਖੇੜੇ ਵਾਲੀ, ਮਸਤੀ ਵਾਲੀ, ਨਾਮ ਵਾਲੀ ਦੁਨੀਆ ਦੇ ਅੰਤਰੀ ਭੇਦ ਨੂੰ ਸਮਝਣ, ਜਾਣਨ, ਵਿਚਾਰਨ, ਬੁੱਝਣ, ਖੋਜਣ, ਲੱਭਣ ਦੀ ਕਦੇ ਲੋੜ ਹੀ ਨਹੀਂ ਪਾਸਦੀ ਤੇ ਨਾ ਹੀ ਖੁਨਕ ਨਾਮ ਖੁਦਾਇਆ, ਠੰਡਾ ਹਰਨਾਉ, ਸੀਤਲ ਥੀਵੇ ਨਾਨਕਾ, ਜਪੰਦਰੋ ਹਰਨਾਮ ਦੀ ਸੱਚਾਈ ਨੂੰ ਦਾ ਸਾਨੂੰ ਨਿਸ਼ਚਾ ਆਉਂਦਾ। ਗੁਰਬਾਣੀ ਦੀ ਪੰਕਤੀ ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ ਨੂੰ ਪੜ੍ਹ ਕੇ ਸੁਣਦੇ, ਗਾਉਂਦੇ, ਓਪਰਾ ਜਿਹਾ ਗਿਆਨ ਘੋਟਦੇ ਹੋਏ ਸਿਰ ਲਾ ਕੇ ਆਪਣੇ ਮਨ ਨੂੰ ਝੂਠੀ ਜੀ ਤਸੱਲੀ ਦੇ ਛੱਡਦੇ ਹਾਂ ਤੇ ਸਰੋਤਿਆਂ ਨੂੰ ਓਪਰੇ ਦਿਮਾਗੀ ਗਿਆਨ ਦੁਆਰਾ ਕਥਾ ਵਾਰਤਾ ਸੁਣਾਉਂਦੇ ਫਿਰਦੇ ਹਾਂ। ਜਦਕਿ ਅਸੀਂ ਖੁਦ ਇਸੇ ਆਤਿਸ਼ ਦੁਨੀਆ, ਜਗਤ ਜਲੰਦਾ, ਅਗਨ ਕੁੰਟ, ਮਿਥਨ ਮੋਹ, ਅਗਨ ਸੋਕ ਸਾਗਰ ਵਿੱਚ ਪਲਚ ਪਲਚ ਕੇ ਸੜ ਬਲ ਰਹੇ ਹਾਂ। ਪੜ ਪੰਡਿਤ ਅਵਰਾ ਸਮਝਾਏ, ਘਰ ਜਲਤੇ ਕੀ ਖਬਰ ਨਾ ਪਾਏ। ਬਿਨ ਸਤਗੁਰ ਸੇਵੈ ਨਾਮ ਨਾ ਪਾਈਏ, ਪੜ ਥਾਕੇ ਸਾਂਤ ਨਾ ਆਈ ਹੈ। ਜੇਕਰ ਇੱਕ ਪਾਸੇ ਅੱਗ ਦੇ ਭਾਂਬੜ ਮਚਾ ਦੇਈਏ ਤੇ ਦੂਜੇ ਪਾਸੇ ਬਰਫ਼ ਜਮ੍ਹਾਂ ਕਰ ਦੇਈਏ, ਤਾਂ ਜਿਉਂ ਜਿਉਂ ਅੱਗ ਦੇ ਨੇੜੇ ਜਾਵਾਂਗੇ ਤਿਉਂ ਤਿਉਂ ਸੇਕ ਵੱਧਦਾ ਜਾਏਗਾ ਤੇ ਠੰਡ ਘਟਦੀ ਜਾਏਗੀ। ਤੇ ਇਸ ਦੇ ਉਲਟ ਜੇ ਅੱਗ ਵੱਲ ਪਿੱਠ ਕਰਕੇ ਬਰਫ਼ ਵੱਲ ਮੁੜਾਂਗੇ ਤਾਂ ਠੰਡ ਵੱਧਦੀ ਜਾਵੇਗੀ, ਸੇਕ ਘਟਦਾ ਜਾਵੇਗਾ। ਇਹੋ ਅਸੂਲ ਸਾਡੀ ਮਾਨਸਿਕ ਹਾਲਤ ਉੱਤੇ ਹੂ ਬਹੂ ਘਟਦਾ ਹੈ। ਜਿਉਂ ਜਿਉਂ ਠੰਡਾ ਹਰਨਾਓਂ ਵੱਲ ਪਿੱਠ ਕਰਕੇ ਭੁੱਲ ਕੇ ਜਾਂ ਬੇਮੁਖ ਹੋ ਕੇ ਆਤਿਸ਼ ਦੁਨੀਆ ਵੱਲ ਸਾਡੀ ਬਿਰਤੀ ਸੁਰਤੀ ਜਾਂਦੀ ਹੈ, ਤਿਉਂ ਤਿਉਂ ਹਰਨਾਓਂ ਦੀ ਆਤਮਕ ਠੰਡ ਘਟਦੀ ਜਾਂਦੀ ਹੈ ਤੇ ਉਸੇ ਮਿਕਦਾਰ ਵਿੱਚ ਅਸੀਂ ਨਾਮ ਦੀ ਠੰਡ ਤੋਂ ਵਾਂਝੇ ਹੁੰਦੇ ਜਾਂਦੇ ਹਾਂ। ਸਮਾਂ ਪਾ ਕੇ ਅਸੀਂ ਮਾਇਆ ਦੀ ਦਲਦਲ ਵਿੱਚ ਇਤਨਾ ਖੁੱਭ ਜਾਂਦੇ ਹਾਂ ਕਿ ਸਾਨੂੰ ਠੰਡਾ ਹਰਨਾਓਂ ਦੀ ਬਾਬਤ ਚੇਤਾ ਹੀ ਨਹੀਂ ਰਹਿੰਦਾ, ਖਿਆਲ ਹੀ ਨਹੀਂ ਆਉਂਦਾ, ਨਿਸ਼ਚਾ ਹੀ ਨਹੀਂ ਆਉਂਦਾ, ਸ਼ਰਧਾ ਹੀ ਨਹੀਂ ਉਪਜਦੀ, ਲੋੜ ਹੀ ਨਹੀਂ ਪਾਸਦੀ। ਇਸ ਤਰ੍ਹਾਂ ਬਾਵਜੂਦ ਗੁਰਬਾਣੀ ਦੀਆਂ ਹੇਠਲੀਆਂ ਪੰਕਤੀਆਂ ਅਗਨ ਕੁਟੰਬ ਸਾਗਰ ਸੰਸਾਰ ਪਰਮ ਮੋਹ ਅਗਿਆਨ ਅੰਧਾਰ ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ ਗੁੱਜੀ ਪਾਏ ਜਲੈ ਸੰਸਾਰਾ ਭਗਤ ਨਾ ਵਿਆਪੇ ਮਾਇਆ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਰਚਾਇਆ ਨੂੰ ਸਾਰੀ ਉਮਰ ਪੜ੍ਹਦੇ ਪੜਾਉਂਦੇ ਸੁਣਦੇ ਸੁਣਾਉਂਦੇ ਸਮਝਦੇ ਸਮਝਾਉਂਦੇ ਕਥਾ ਵਾਰਤਾ ਕਰਦੇ ਫੋਕਾ ਗਿਆਨ ਕੋਟਦੇ ਗਾਉਂਦੇ ਹੋਏ ਵੀ ਇਸ ਅਗਨ ਸੋਕ ਸਾਗਰ ਤੋਂ ਬਚਣ ਜਾਂ ਨਿਕਲਣ ਦਾ ਸਾਨੂੰ ਕਦੇ ਖਿਆਲ ਹੀ ਨਹੀਂ ਆਉਂਦਾ, ਬਲਕਿ ਆਪਣੀ ਕੂੜੀ ਸਿਆਣਪ ਨਾਲ ਇਸ ਦੂਜੇ ਅਗਨ ਕੁੰਟ ਵਿੱਚ ਹੋਰ ਡੂੰਘੇ ਨਿਗਲਦੇ ਜਾਂਦੇ ਹਨ। ਚੰਗੀ ਜਾਂ ਮਾੜੀ ਸੰਗਤ ਅਨੁਸਾਰ ਹੀ ਸਾਡਾ ਸੁਪਾਓ, ਸਾਡੀ ਰੁਚੀ, ਆਦਤਾਂ, ਸਦਾਚਾਰ, ਆਚਰਣ, ਅੰਤਿਸ਼ਕਰਨ ਤੇ ਭਾਗ ਬਣਦੇ ਹਨ। ਹਾਂਜੀ, ਚੰਗੀ ਜਾਂ ਮਾੜੀ ਸੰਗਤ ਅਨੁਸਾਰ ਸਾਡਾ ਸੁਪਾਓ, ਸਾਡੀ ਰੁਚੀ, ਆਦਤਾਂ, ਸਦਾਚਾਰ, ਆਚਰਣ, ਅੰਤਿਸ਼ਕਰਨ ਤੇ ਭਾਗ ਬਣਦੇ ਹਨ। ਜਿਨ੍ਹਾਂ ਵਿੱਚ ਕਰਮਬੱਧ ਹੋ ਕੇ ਅਸੀਂ ਚੰਗੇ ਮਾੜੇ ਕਰਮ ਕਰਦੇ ਹਾਂ, ਨਤੀਜੇ ਭੁਗਤਦੇ ਹਾਂ। ਜੋ ਜੈਸੀ ਸੰਗਤ ਮਿਲੇ ਸੋ ਤੈ ਸੋ ਫਲ ਖਾਏ। ਸਾਡਾ ਮਨ ਇਸ ਅਗਨ ਸੋਕ ਸਾਗਰ ਦੀ ਗੁੱਜੀ ਪਾਏ ਵਿੱਚ ਜਨਮਾਂ ਜਨਮਾਂ ਤੋਂ ਸੜ ਬਲ ਕੇ ਮਟਰੋੜ ਤੇ ਮਨੂਰ ਹੋ ਚੁੱਕਿਆ ਹੈ, ਜਨਮਾਂ ਜਨਮਾਂ ਤੋਂ। ਇਸ ਤਰ੍ਹਾਂ ਸਾਡੇ ਮਨ ਦਾ ਮੱਚ ਮਰ ਚੁੱਕਿਆ ਹੈ। ਇਸੇ ਕਰਕੇ ਅਸੀਂ ਇਸ ਗੁੱਜੀ ਅਗਨੀ ਵਿੱਚ ਸੰਤੁਸ਼ਟ ਤੇ ਮਸਤ ਹਾਂ, ਤਦੇ ਤਾਂ ਇਸ ਵਿੱਚੋਂ ਨਿਕਲਣ ਦਾ ਕਦੇ ਖਿਆਲ ਹੀ ਨਹੀਂ ਆਉਂਦਾ। ਜਦੋਂ ਕਦੇ ਇਹ ਗੁੱਜੀ ਮਾਨਸਿਕ ਅੱਗ ਤੀਬਰ ਤੇ ਅਸਹਿ ਹੋ ਜਾਂਦੀ ਹੈ ਤਾਂ ਇਸ ਦਾ ਦੋਸ਼ ਹੋਰਨਾ ਜਾਂ ਰੱਬ ਉੱਤੇ ਥੱਪ ਕੇ ਆਪਣਾ ਮਨ ਹੌਲਾ ਕਰ ਲੈਂਦੇ ਹਾਂ। ਇਸ ਤੋਂ ਇਲਾਵਾ ਕਈ ਕਿਸਮ ਦੇ ਅਮਲ ਜਿਹਾ ਕਿ ਸ਼ਰਾਬ, ਅਫੀਮ, ਗਾਂਜਾ, ਤੰਬਾਕੂ, ਹੀਰੋਇਨ, ਨਸ਼ਈ ਗੋਲੀਆਂ ਰਾਹੀਂ ਜਾਂ ਅਨੇਕਾਂ ਹੋਰ ਮਾਨਸਿਕ ਵਾਸ਼ਨਾਵਾਂ ਦੁਆਰਾ ਸਰੀਰਕ ਐਸ਼, ਮਨੋਰੰਜਨ, ਸਿਨੇਮਾ, ਟੀਵੀ, ਰੇਡੀਓ, ਸਵਾਦਾਂ ਦੀ ਚੇਸ਼ਟਾ, ਇੰਦਰੀਆਂ ਦੇ ਭੋਗ, ਗੰਦੇ ਨਾਵਲ, ਵਿਚਾਰ, ਤਾਸ਼, ਜੂਆ, ਗੱਪਾਂ, ਚੁਗਲੀ, ਨਿੰਦਿਆ ਆਦਿ ਦੁਆਰਾ ਮਨ ਨੂੰ ਰਿਝਾ ਕੇ, ਭਰਮਾ ਕੇ ਆਪਣੀ ਅੰਦਰਲੀ ਚਿੰਤਾ, ਚਿਖਾ, ਨਫ਼ਰਤ ਦੀ ਅੱਗ, ਵੈਰ ਵਿਰੋਧ ਦੇ ਭਾਂਬੜ, ਸਾੜਾ, ਕੁਲਜਨਾ, ਅਸ਼ਾਂਤੀ, ਦੁੱਖ ਕਲੇਸ਼, ਜ਼ਿੰਦਗੀ ਦੇ ਪੁਆੜੇ, ਗ੍ਰਸਤ ਦਾ ਖਲਜਗਨ, ਘਰੋਗੀ ਸਮੱਸਿਆਵਾਂ ਆਦਿ ਨੂੰ ਭੁਲਾਉਣ ਦੀ ਕੋਸ਼ਿਸ਼ ਕਰਦੇ ਹਾਂ। ਇਹ ਸਾਰੇ ਮਨੋਰੰਜਨ ਮਨ ਦੀ ਬਿਰਤੀ ਨੂੰ ਮਾਨਸਿਕ ਸਮੱਸਿਆਵਾਂ ਤੋਂ ਮੋੜ ਕੇ, ਅਟਾਲ ਕੇ ਦੂਜੇ ਪਾਸੇ ਲਾਉਣ ਜਾਂ ਭੁਲਾਉਣ ਦੇ ਆਰਜ਼ੀ ਉਪਾਅ ਹਨ। ਹਾਂਜੀ, ਇਹ ਮਨੋਰੰਜਨ ਮਨ ਦੀ ਬਿਰਤੀ ਨੂੰ ਮਾਨਸਿਕ ਸਮੱਸਿਆਵਾਂ ਤੋਂ ਮੋੜ ਕੇ, ਟਾਲ ਕੇ ਦੂਜੇ ਪਾਸੇ ਲਾਉਣ ਤੇ ਪਲਾਉਣ ਦੇ ਆਰਜ਼ੀ ਉਪਾਅ, ਜਿਸ ਨਾਲ ਕੁਝ ਚਿਰ ਲਈ ਓਪਰੀ ਦੀ ਖੁਸ਼ੀ ਤੇ ਤਸੱਲੀ ਤਾਂ ਹੁੰਦੀ ਹੈ, ਪਰ ਮਨ ਦੇ ਅੰਦਰਲੇ ਗੁੱਜੇ ਭਾਂਬੜ ਨਹੀਂ ਬੁਝਦੇ ਤੇ ਨਾ ਹੀ ਹਿਰਦੇ ਵਿੱਚ ਠੰਡ ਪੈਂਦੀ। ਅੰਤਰ ਚਿੰਤਾ ਨੈਣੀ ਸੁਖੀ ਮੂਲ ਨਾ ਉਤਰੈ ਭੁੱਖ। ਇਸ ਤਰ੍ਹਾਂ ਅਸੀਂ ਆਪ ਹੀ ਆਪੇ ਨਾਲ ਧੋਖਾ ਕਰਦੇ ਹਾਂ, ਅਸੀਂ ਆਪ ਹੀ ਆਪਣੇ ਆਪੇ ਨਾਲ ਧੋਖਾ ਕਰਦੇ ਹਾਂ, ਬੇਅੰਤ ਮਾਇਆ ਜ਼ਾਇਆ ਕਰਦੇ ਹਾਂ, ਸਿਹਤ ਖਰਾਬ ਕਰਦੇ ਹਾਂ, ਲਾ ਇਲਾਜ ਬਿਮਾਰੀਆਂ ਲਾ ਲੈਂਦੇ ਹਾਂ, ਭੈੜੀਆਂ ਆਦਤਾਂ ਸਹੇੜ ਲੈਂਦੇ ਹਾਂ, ਭੈੜੇ ਅਮਲਾਂ ਦੇ ਆਦੀ ਹੋ ਜਾਂਦੇ ਹਾਂ, ਬਲਦੀ ਉੱਤੇ ਤੇਲ ਪਾਉਂਦੇ ਹਾਂ, ਆਚਰਣ ਗੰਦਾ ਕਰ ਲੈਂਦੇ ਹਾਂ, ਬਦਨਾਮੀ ਖੱਟਦੇ ਹਾਂ, ਭਾਗ ਮੰਦੇ ਬਣਾਉਂਦੇ ਹਾਂ, ਅਮੋਲਕ ਜੀਵਨ ਅਜਾਈ ਗਵਾਉਂਦੇ ਹਾਂ, ਨਰਕ ਰੂਪੀ ਜੀਵਨ ਬਤੀਤ ਕਰਦੇ ਹਾਂ, ਵਿਗੜ ਰੂਪ ਹੋ ਕੇ ਜਮਾਂ ਦੇ ਵਸ ਪੈਂਦੇ ਹਾਂ। ਇਹਨਾਂ ਸਾਰਿਆਂ ਮਨੋਰੰਜਨਾਂ ਦੀ ਤੈਅ ਵਿੱਚ ਇੱਕ ਵਿਸ਼ੇਸ਼ ਨੁਕਤਾ, ਉਹ ਹੈ ਮਨ ਦੀ ਬਿਰਤੀ ਨੂੰ ਮੋੜ ਕੇ ਦੂਜੇ ਪਾਸੇ ਲਾਉਣਾ। ਉੱਪਰ ਦੱਸੇ ਮਨੋਰੰਜਨ ਦੇ ਸਾਰੇ ਉਪਾਅ ਆਰਜ਼ੀ, ਕੂੜੇ, ਗਲਤ, ਹਾਨੀਕਾਰਕ, ਦੁਖਦਾਈ, ਭਿਆਨਕ ਨਤੀਜਿਆਂ ਵਾਲੇ, ਆਪੇ ਨਾਲ ਧੋਖਾ। ਹਾਂਜੀ, ਇਹ ਸਾਰੇ ਮਨੋਰੰਜਨ ਦੇ ਸਾਰੇ ਉਪਾਅ ਆਰਜ਼ੀ, ਕੂੜੇ, ਗਲਤ, ਹਾਨੀਕਾਰਕ, ਦੁਖਦਾਈ, ਭਿਆਨਕ ਨਤੀਜਿਆਂ ਵਾਲੇ, ਆਪੇ ਨਾਲ ਧੋਖਾ। ਕਿਉਂਕਿ ਇਹ ਸਾਰੇ ਉਪਾਅ ਮਨ ਦੀ ਅਸਲੀ ਮਰਜ਼, ਯਾਨੀ ਮਾਨਸਿਕ ਗੁੱਜੀ ਅਗਨੀ ਨੂੰ ਘਟਾਉਣ ਜਾਂ ਬੁਝਾਉਣ ਦੀ ਬਜਾਏ ਮਨ ਦੇ ਗੁੱਜੇ ਮਾਨਸਿਕ ਭਾਂਬੜ ਨੂੰ ਤੇਲ ਪਾ ਕੇ ਹੋਰ ਮਚਾਉਂਦੇ ਹਨ। ਮਰਜ਼ ਬੜਤੀ ਗਈ ਜਿਉਂ ਜਿਉਂ ਦਵਾ ਕੀ। ਇਸ ਹਾਲਤ ਦੀ ਬਾਬਤ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਇਉਂ ਦਰਸਾਇਆ, ਆਸਾ ਮਨਸਾ ਮੋਹਣੀ ਤਾਮਸ ਤ੍ਰਿਸ਼ਨਾ ਸ਼ਾਂਤ ਨਾ ਆਵੈ, ਬਲਦੀ ਅੰਦਰ ਤੇਲ ਪਾਏ ਕਿਉਂ ਮਨ ਮੂਰਖ ਅੱਗ ਬੁਝਾਵੇ, ਚਿਤਵਣੀਆਂ ਲਖ ਰਾਤ ਦੇ ਤ੍ਰਾਸ ਨਾ ਤ੍ਰਿਸ਼ਨਾ ਅਗਨ ਬੁਝਾਏ, ਸੋਏ ਨਾ ਰੂਪਾ ਅਗਲਾ ਮਾਨਕ ਮੋਤੀ ਅੰਗ ਹੰਡਾਏ, ਪਾਟ ਪਟੰਬਰ ਪਹਿਨ ਕੇ ਚੋਆ ਚੰਦਨ ਮੈਂ ਮੈਂ ਕਾਏ, ਹਾਥੀ ਘੋੜੇ ਪਾਖਰੇ ਮਹਿਲ ਬਗੀਚੇ ਸੁਫਲ ਫਲਾਏ, ਸੁੰਦਰ ਨਾਰੀ ਸੇਜ ਸੁਖ ਮਾਇਆ ਮੋਹ ਤੋ ਲਪਟਾਏ, ਬਲਦੀ ਅੰਦਰ ਤੇਲ ਜਿਉਂ ਆਸਾ ਮਨਸਾ ਮੁਖ ਦੁਖ ਵਿਹਾਏ, ਗੁਰਪੂਰੇ ਬਿਨ ਜੰਪੁਰ ਜਾਏ, ਗੁਰਪੂਰੇ ਬਿਨ ਜੰਪੁਰ ਜਾਏ। ਜਿੱਥੇ ਅੱਗ ਹੈ ਉੱਥੇ ਠੰਡ ਨਹੀਂ ਰਹਿ ਸਕਦੀ। ਹਾਂਜੀ, ਜਿੱਥੇ ਅੱਗ ਹੈ ਉੱਥੇ ਠੰਡ ਨਹੀਂ ਰਹਿ ਸਕਦੀ, ਤੇ ਜਿੱਥੇ ਠੰਡ ਹੈ ਉੱਥੇ ਗਰਮੀ ਦੀ ਅਣਹੋਂਦ ਹੁੰਦੀ ਹੈ। ਅੱਗ ਦੇ ਭਾਂਬੜ ਵਿੱਚੋਂ ਠੰਡ ਲੱਭਣੀ ਹਾਸੋਹੀਣੀ ਮੂਰਖਤਾ। ਪਰ ਹੈਰਾਨੀ ਵਾਲੀ ਗੱਲ ਹੈ ਕਿ ਅਸੀਂ ਬੜੇ ਸਿਆਣੇ, ਵਿਦਵਾਨ, ਅਕਲ ਲਤੀਫ ਘਾਉਂਦੇ ਹੋਏ ਵੀ ਮਿਥਨ ਮੋਹ ਅਗਨ ਸੋਖ ਸਾਗਰ ਆਤਿਸ਼ ਦੁਨੀਆ ਜਗਤ ਜਲੰਦਾ ਅਗਨ ਕੁੰਟ ਵਿੱਚ ਠੰਡ ਲੱਭਣ ਦੀ ਕੋਸ਼ਿਸ਼ ਵਿੱਚ ਗਲਤਾਨ, ਤੇ ਇੱਕ ਦੂਜੇ ਤੋਂ ਅੱਗੇ ਵਧਣ ਦੀ ਦੌੜ ਲਾਈ ਹੋਈ। ਇਸ ਤਰ੍ਹਾਂ ਅਸੀਂ ਅਗਿਆਨਤਾ ਦੇ ਭਰਮ ਭੁਲਾਵੇ ਵਿੱਚ ਐਸ਼, ਮਨੋਰੰਜਨ, ਵਾਸ਼ਨਾਵਾਂ, ਕਾਮ, ਕ੍ਰੋਧ, ਲੋਭ, ਲਹਿਰ, ਇੰਦਰੀਆਂ ਦੇ ਭੋਗ, ਵੈਰ ਵਿਰੋਧ, ਈਰਖਾ, ਦਵੈਤ, ਸਿਆਣਪਾਂ, ਚਤਰਾਈਆਂ, ਫੋਕੇ ਗਿਆਨ, ਨਸ਼ਿਆਂ ਦੀ ਪੂਰਤੀ ਵਿੱਚ ਮਨ ਦੀ ਸੁੱਖ ਸ਼ਾਂਤੀ ਤੇ ਠੰਡ ਪਾਲਦੇ ਫਿਰਦੇ। ਭਾਵੇਂ ਇਹਨਾਂ ਫੋਕੇ ਤੇ ਗਲਤ ਸਾਧਨਾ ਨਾਲ ਸਾਨੂੰ ਮਾਨਸਿਕ ਖੁਸ਼ੀ ਰਸ ਨਸ਼ਾ ਜਿਹਾ ਪ੍ਰਤੀਤ ਹੁੰਦਾ ਹੈ, ਜੋ ਕਿ ਆਰਜ਼ੀ ਹੁੰਦਾ ਤੇ ਛੇਤੀ ਹੀ ਲੈ ਜਾਂਦਾ ਹੈ। ਫਿਰ ਅਮਲੀਆਂ ਦੀ ਟੋਟ ਵਾਂਗ ਸਾਡੀ ਮਾਨਸਿਕ ਹਾਲਤ ਪਹਿਲਾਂ ਨਾਲੋਂ ਵੀ ਭੈੜੀ ਤੇ ਦੁਖਦਾਈ ਹੋ ਜਾਂਦੀ। ਇਸ ਤਰ੍ਹਾਂ ਆਰਜ਼ੀ, ਐਸ਼ ਤੇ ਵਾਸ਼ਨਾਵਾਂ ਦੀ ਪੂਰਤੀ ਇਹ ਸਾਡੀ ਅੰਦਰਲੀ ਧੁੱਖ ਦੀ ਗੁੱਜੀ ਅੱਗ ਨੂੰ ਸੁਲਘਾ ਕੇ, ਮਘਾ ਕੇ, ਮਚਾ ਕੇ ਭਾਂਬੜ ਬਣਾਉਣ ਲਈ ਲੱਕੜਾਂ, ਤੇਲ ਤੇ ਪੈਟਰੋਲ ਦਾ ਕੰਮ ਕਰਦੀ। ਇਹ ਆਰਜ਼ੀ, ਐਸ਼ ਤੇ ਵਾਸ਼ਨਾਵਾਂ ਜਿਸ ਦੀਆਂ ਭਿਆਨਕ ਲਾਟਾਂ ਨਾਲ ਅਸੀਂ ਹੋਰ ਸੜਦੇ ਬਲਦੇ ਹਾਂ ਤੇ ਹੋਰਨਾਂ ਨੂੰ ਵੀ ਆਪਣੀ ਚੰਗਿਆੜੀਆਂ ਤੇ ਲਾਟਾਂ ਨਾਲ ਚੁਆਤੀ ਲਾਈ ਜਾਂਦੇ। ਇਸ ਤਰ੍ਹਾਂ ਸਾਡੇ ਜੀਵਨ ਦੀ ਪੱਠੀ ਦਾ ਅਟੁੱਟ ਗੇੜ ਦਾਣੇ ਭੁੰਨਣ ਵਾਲੀ ਪੱਠੀ ਵਾਂਗ ਚੱਲਦਾ ਰਹਿੰਦਾ ਤੇ ਹਰ ਭਾਂਬੜ ਪਿੱਛੋਂ ਅਸੀਂ ਸੁਖੀ ਸ਼ਾਂਤ ਤੇ ਠੰਡੇ ਹੋਣ ਦੀ ਬਜਾਏ ਹੋਰ ਵੀ ਕਾਲੇ ਕੋਝੇ ਮਟਰੋੜ ਮਨੂਰ ਮਨਮੁਖ ਤੇ ਦੁਖੀ ਹੁੰਦੇ ਜਾਂਦੇ। ਇਸ ਤੋਂ ਇਲਾਵਾ ਮਾਨਸਿਕ ਤੇ ਆਤਮਕ ਠੰਡ ਲਈ ਅਸੀਂ ਧਾਰਮਿਕ ਅਸਥਾਨਾਂ ਵੱਲ ਦੌੜਦੇ ਹਾਂ। ਹਾਂਜੀ, ਇਸ ਤੋਂ ਇਲਾਵਾ ਮਾਨਸਿਕ ਤੇ ਆਤਮਕ ਠੰਡ ਲਈ ਅਸੀਂ ਧਾਰਮਿਕ ਅਸਥਾਨਾਂ ਵੱਲ ਦੌੜਦੇ ਹਾਂ, ਪਰ ਉੱਥੇ ਵੀ ਅਸੀਂ ਆਪਣੀ ਅੰਦਰਲੀ ਗੁੱਜੀ ਮਾਨਸਿਕ ਅੱਗ ਨਾਲ ਲੈ ਜਾਂਦੇ ਹਾਂ। ਅਸੀਂ ਮਾਨਸਿਕ ਤੇ ਆਤਮਕ ਠੰਡ ਲਈ ਧਾਰਮਿਕ ਅਸਥਾਨਾਂ ਵੱਲ ਦੌੜਦੇ ਹਾਂ, ਪਰ ਉੱਥੇ ਵੀ ਅਸੀਂ ਆਪਣੀ ਅੰਦਰਲੀ ਗੁੱਜੀ ਮਾਨਸਿਕ ਅੱਗ ਨਾਲ ਲੈ ਜਾਂਦੇ ਹਾਂ, ਜਿਸ ਨਾਲ ਧਰਮ ਅਸਥਾਨਾਂ ਵਿੱਚ ਵੀ ਈਰਖਾ ਦੁਐਤ ਦੂਜਾ ਪਾਓ ਹਉਮੈ ਵੈਰ ਵਿਰੋਧ ਰੋਸੇ ਗਿੱਲੇ ਲੋਭ ਮੈਂ ਮੇਰੀ ਦੀ ਮਾਨਸਿਕ ਅਗਨੀ ਦਾ ਬੋਲਬਾਲਾ ਤੇ ਵਰਤ ਵਰਤਾਰਾ ਹੈ। ਸਾਡੀ ਇਸ ਅਵਸਥਾ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਅੰਤਰ ਅਗਨ ਬਾਹਰ ਤਨ ਸਵਾ ਗਲ ਪਾਥਰ ਕੈਸੇ ਤਰੇ ਅਥਾ ਅਗਨ ਕੁਟਮ ਸਾਗਰ ਸੰਸਾਰ ਪਰਮ ਮੋਹ ਅਗਿਆਨ ਅੰਧਾਰ ਪਾਪੀ ਕਾ ਕਰ ਅਗਨੇ ਮਾਏ ਜਲਤ ਰਹਿ ਮਿਟਵੈ ਕਬ ਨਾਏ ਲਖ 84 ਮੇਦਨੀ ਤਿਸਨਾ ਜਲਤੀ ਕਰੇ ਪੁਕਾਰ ਇਹ ਮੋਹ ਮਾਇਆ ਸਭ ਪਸਰਿਆ ਨਾਲ ਚਲੈ ਨਾ ਅੰਤੀ ਵਾਰ ਬਿਨ ਹਰ ਸ਼ਾਂਤ ਨਾ ਆਵਈ ਕਿਸ ਆਗੇ ਕਰੀ ਪੁਕਾਰ ਮਾਇਆ ਮੋਈ ਮੇਦਨੀ ਕਲ ਕਲਵਾਣੀ ਸਭ ਪਰਮਾਈ ਮਾਇਆ ਮੋਈ ਮੇਦਨੀ ਕਲ ਕਲਵਾਲੀ ਸਭ ਪਰਮਾਈ ਉੱਠੀ ਗਿਲਾਨ ਜਗਤ ਵਿੱਚ ਹੋਮੇ ਅੰਦਰ ਜਲੈ ਲੁਕਾਈ ਮਾਇਆ ਡਰ ਡਰ ਪਤਹਾਰ ਗੁਰਦੁਆਰੇ ਜਾਵੇ ਤਾਹਾਂ ਜੋ ਵਿਆਪੇ ਮਾਇਆ ਕਹਾਂ ਠਹਿਰਾਈ ਅੱਗ ਤੇ ਠੰਡ ਦੋ ਮੁਜਾਦ ਵਿਰੋਧੀ ਉਲਟ ਚੀਜ਼ਾਂ ਅੱਗ ਤੇ ਠੰਡ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਮਾਨਸਿਕ ਅੱਗ ਦੇ ਭਾਂਬੜ ਮਚ ਰਹੇ ਹਨ ਤਦੇ ਇਸ ਨੂੰ ਆਤਿਸ਼ ਦੁਨੀਆ ਅਗਨ ਕੁੰਟ ਜਗਤ ਜਲੰਦਾ ਅਗਨ ਸੋਕ ਸਾਗਰ ਕਿਹਾ ਗਿਆ। ਤ੍ਰੈਗੁਣੀ ਮਾਇਕੀ ਮੰਡਲ ਜੀਵਨ ਦੇ ਹਰ ਖੇਤਰ ਦਿਲ ਚਿੱਤ ਦਿਮਾਗ ਜਿਸਮ ਸਿਆਣਪ ਗਿਆਨ ਗਰੀਬੀ ਅਮੀਰੀ ਐਸ਼ ਪਿਆਰ ਜਪ ਤਪ ਪਾਠ ਪੂਜਾ ਹੱਠ ਜੋਗ ਸੇਵਾ ਕਰਮ ਧਰਮ ਹਾਸੇ ਰੋਣੇ ਰੀਝਾਂ ਰੋਸੇ ਗਿੱਲੇ ਦਾਨ ਪੁੰਨ ਦੀਨ ਦੁਨੀ ਵਿੱਚ ਅਸੀਂ ਆਪਣੇ ਆਪ ਇਸ ਮਾਨਸਿਕ ਗੁੱਜੀ ਅੱਗ ਦੇ ਭਾਂਬੜ ਮਚਾਏ ਹੋਏ ਹਾਂ। ਹਾਂਜੀ, ਅਸੀਂ ਆਪ ਇਸ ਮਾਨਸਿਕ ਗੁੱਜੀ ਅੱਗ ਦੇ ਭਾਂਬੜ ਮਚਾਏ ਹੋਏ ਇਸ ਗੁੱਜੀ ਮਾਨਸਿਕ ਅੱਗ ਤੋਂ ਘਬਰਾ ਕੇ ਤੇ ਤੰਗ ਆ ਕੇ ਲੁਕਾਈ ਕਿਸੇ ਠੰਡ ਦੀ ਭਾਲ ਵਿੱਚ ਹੈ ਤੇ ਨੱਠ ਭੱਜ ਕਰਦੀ। ਹਾਂਜੀ, ਇਸ ਗੁੱਜੀ ਮਾਨਸਿਕ ਅੱਗ ਤੋਂ ਘਬਰਾ ਕੇ ਤੇ ਤੰਗ ਆ ਕੇ ਲੁਕਾਈ ਕਿਸੇ ਠੰਡ ਦੀ ਭਾਲ ਵਿੱਚ ਹੈ ਨੱਠ ਭੱਜ ਕਰਦੀ ਹੈ ਕਾਲਨਾ ਕਾਲਦੀ ਹੈ ਵਿਦਿਆ ਪੜ੍ਹਦੀ ਹੈ ਵਿਗਿਆਨਕ ਖੋਜ ਕਰਦੀ ਹੈ ਗਿਆਨ ਘੋਟਦੀ ਹੈ ਫਿਲਾਸਫੀਆਂ ਘੋਕਦੀ ਹੈ ਧਰਮ ਕਰਮ ਕਰਦੀ ਜਾਦੂ ਟੂਣੇ ਕਰਦੀ ਹੈ ਦੇਵੀ ਦੇਵਤਿਆਂ ਨੂੰ ਮਨਾਉਂਦੀ ਹੈ ਪਾਠ ਪੂਜਾ ਕਰਦੀ ਹੈ ਰੱਬ ਨਾਲ ਸੌਦੇਬਾਜ਼ੀ ਕਰਦੀ ਹੈ ਭੇਟਾ ਚਾੜਦੀ ਹੈ ਧਰਮ ਦਾ ਆਸਰਾ ਲੈਂਦੀ ਹੈ ਜ਼ਫਰ ਜਾਲਦੀ ਹੈ ਤਰਾ ਤਰਾ ਕਰਦੀ ਪਰ ਫਿਰ ਵੀ ਕਿੱਥੋਂ ਠੰਡ ਨਹੀਂ ਲੱਭਦੀ। ਹਾਂਜੀ, ਫਿਰ ਵੀ ਕਿੱਥੋਂ ਠੰਡ ਨਹੀਂ ਲੱਭਦੀ, ਕਿਉਂਕਿ ਸੁਰਤੀਆਂ ਬਿਰਤੀਆਂ ਬਾਰਮੁਖੀ ਖਿੰਡੀਆਂ ਹੋਈਆਂ, ਸੁਰਤੀਆਂ ਬਿਰਤੀਆਂ ਬਾਰਮੁਖੀ ਖਿੰਡੀਆਂ ਹੋਈਆਂ, ਖਿੰਡੀਆਂ ਬਿਰਤੀਆਂ ਨੂੰ ਮਾਇਕੀ ਸੇਕ ਲੱਗਦਾ, ਮਨ ਥਿਰ ਨਹੀਂ ਹੈ ਚਿੱਤ ਵਿੱਚ। ਹਾਂਜੀ, ਚਿੱਤ ਵਿੱਚ ਸ਼ਾਂਤੀ ਨਹੀਂ ਹੈ, ਧਰਮਾਂ ਨੂੰ ਤਵਸਵ ਦੀ ਅੱਗ ਲੱਗੀ ਹੋਈ ਹੈ, ਵਿਦਿਅਕ ਅਸਥਾਨਾਂ ਵਿੱਚ ਖੁਦ ਗਰਜ਼ੀ ਹੈ, ਸਭਾ ਸੁਸਾਇਟੀਆਂ ਵਿੱਚ ਈਰਖਾ ਦੁਐਤ ਦੀ ਅੱਗ ਹੈ, ਦਫ਼ਤਰਾਂ ਵਿੱਚ ਲੋਭ ਲਹਿਰ ਚੱਲ ਰਹੀ ਹੈ, UNO ਵਰਗੀਆਂ ਵਿਸ਼ਵ ਸੰਸਥਾਵਾਂ ਵਿੱਚ ਵੀ ਖਿੱਚੋ ਤਾਨ ਹੈ। ਇਸ ਤਰ੍ਹਾਂ ਹਰ ਪਾਸੇ ਜੀਵਨ ਦੇ ਹਰ ਖੇਤਰ ਵਿੱਚ ਇਸ ਗੁੱਜੀ ਅੱਗ ਦੇ ਭਾਂਬੜ ਮੱਚ ਰਹੇ ਹਨ। ਲੁਕਾਈ ਮਿਥਨ ਮੋਹ ਅਗਨ ਸੋਕ ਸਾਗਰ ਵਿੱਚ ਗੁੱਜੀ ਪਾਏ ਸੜ ਬਲ ਰਹੀ ਹੈ ਤੇ ਪੁਕਾਰ ਰਹੀ ਹੈ, ਹਾਏ ਠੰਡ ਕਿੱਥੇ। ਗੁਰੂ ਬਾਬੇ ਨੇ ਇਸ ਗੁੱਜੇ ਵਿਸ਼ਵ ਹਿਰਦੇ ਦੀ ਪੁਕਾਰ ਦਾ ਜਵਾਬ ਗੁਰਬਾਣੀ ਦੁਆਰਾ ਇਉਂ ਦਿੱਤਾ ਹੈ। ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ, ਕਲ ਤਾਤੀ ਠਾਂਡਾ ਹਰ ਨਾਉ। ਇਸ ਗੁੱਜੇ ਭਾਂਬੜ ਤੋਂ ਬਚਣ ਲਈ ਖਲਕਤ ਦੇ ਤਰਲਿਆਂ ਨੂੰ ਦੇਖ ਕੇ ਗੁਰੂ ਬਾਬੇ ਨੇ ਗੁਰਬਾਣੀ ਦੁਆਰਾ ਖਲਕਤ ਨੂੰ ਇਉਂ ਦਿਲਾਸਾ ਦਿੱਤਾ ਤੇ ਆਤਮਕ ਜੀਵਨ ਸੇਧ ਬਖਸ਼ੀ। ਮਨ ਮੇਰੇ ਗਉ ਹਰ ਨਾਮ ਕਾ ਓਲਾ, ਤੁਝੇ ਨਾ ਲਾਗੇ ਤਾਤਾ ਚੋਲਾ। ਸੀਤਲ ਸ਼ਾਂਤ ਸੁਖ ਹਰ ਸਰਨੀ, ਜਲਤੀ ਅਗਨ ਨਿਵਾਰੇ। ਤਪਤ ਨਾ ਕਤੈ ਬੁਝੈ ਬਿਨ ਸਵਾਮੀ ਸਰਨਾ ਰਾਮ, ਇਹ ਜਗ ਜਲਤਾ ਦੇਖ ਕੇ ਭੱਜ ਪਏ ਹਰ ਸਰਨਾਈ ਰਾਮ। ਅਗਨ ਸਾਗਰ ਬੂਡਤ ਸੰਸਾਰਾ, ਨਾਨਕ ਬਾਹਾਂ ਪਕੜ ਸਤਿਗੁਰ ਨਿਸਤਾਰਾ। ਤਾਤੀ ਵਾਉ ਨ ਲਗਈ ਪਾਰ ਬ੍ਰਹਮ ਸਰਨਾਈ, ਚੌਗਿਰਦ ਹਮਾਰੇ ਰਾਮਕਾਰ ਦੁੱਖ ਲਗੇ ਨਾ ਪਾਈ। ਜਦੋਂ ਨਿੱਕੇ ਬੱਚੇ ਨੂੰ ਸੱਟ ਵੱਜਦੀ ਜਾਂ ਕੁੱਤੇ ਬਿੱਲੇ ਪੈਂਦੇ ਹਨ ਤਾਂ ਉਹ ਮੰਮੀ ਮੰਮੀ ਪੁਕਾਰਦਾ ਬੱਚਾ, ਜਾਂ ਭੱਜ ਕੇ ਮਾਂ ਕੋਲ ਜਾਂਦਾ, ਕਿਉਂਕਿ ਉਸਨੂੰ ਪੱਕਾ ਨਿਸ਼ਚਾ ਹੁੰਦਾ ਹੈ ਕਿ ਉਸਦੀ ਮਾਂ ਉਸਨੂੰ ਆਫਤ ਤੋਂ ਜ਼ਰੂਰ ਬਚਾ ਲਈ ਤੇ ਮਾਂ ਦੀ ਗੋਦ ਵਿੱਚ ਹੀ ਉਸਦਾ ਬਚਾਓ ਹੈ, ਜਿੱਥੇ ਕੋਈ ਦੁੱਖ ਕਲੇਸ਼ ਅਥਵਾ ਆਫਤ ਨਹੀਂ ਪਹੁੰਚ ਸਕਦੀ। ਪਾਇਓ ਬਾਲ ਬੁੱਧ ਸੁਖ ਰੇ, ਇਸ ਪੂਰਨ ਨਿਸ਼ਚੇ ਜਾਂ ਸ਼ਰਧਾ ਭਾਵਨੀ ਨਾਲ ਸਤਿਗੁਰਾਂ ਨੂੰ ਪੁਕਾਰਨਾ ਜਾਂ ਸਿਮਰਨ ਕਰਨਾ ਹੀ ਸਤਿਗੁਰੂ ਦੀ ਚਰਨ ਸ਼ਰਨ ਜਾਣਾ। ਹਾਂਜੀ, ਨਿੱਕੇ ਬੱਚੇ ਵਾਂਗ ਇਸ ਪੂਰਨ ਨਿਸ਼ਚੇ ਜਾਂ ਸ਼ਰਧਾ ਭਾਵਨੀ ਨਾਲ ਸਤਿਗੁਰਾਂ ਨੂੰ ਪੁਕਾਰਨਾ ਜਾਂ ਸਿਮਰਨ ਕਰਨਾ ਹੀ ਸਤਿਗੁਰੂ ਦੀ ਚਰਨ ਸ਼ਰਨ ਜਾਣਾ ਹੈ ਜਾਂ ਭੱਜ ਪਏ ਸਰਨਾਈ। ਨਿੱਕੇ ਬੱਚੇ ਦੀ ਦੁਨਿਆਵੀ ਮਾਂ ਦੀ ਓਟ ਲਈ ਸ਼ਰਧਾ ਭਾਵਨੀ ਕੁਦਰਤੀ ਭੋਲੇ ਪਾਏ ਹੀ ਹੈ, ਸਿੱਖੀ ਸਿਖਾਈ ਨਹੀਂ। ਪਰ ਸਾਡੇ ਮਨਾਂ ਵਿੱਚ, ਹਾਂਜੀ ਸਾਡੇ ਮਨਾਂ ਵਿੱਚ ਉਹ ਜਿਹੀ ਬੱਚੇ ਵਰਗੀ ਭੋਲੇ ਪਾਏ ਸ਼ਰਧਾ ਭਾਵਨੀ ਨਹੀਂ ਰਹੀ। ਇਸ ਦਾ ਕਾਰਨ ਇਹ ਹੈ ਕਿ ਅਸੀਂ ਬੜੇ ਸਿਆਣੇ ਤੇ ਹੁਜਤੀ ਹੋ ਗਏ। ਹਾਂਜੀ ਅਸੀਂ ਬੜੇ ਸਿਆਣੇ ਤੇ ਹੁਜਤੀ ਹੋ ਗਏ, ਇਸੇ ਲਈ ਸਾਡੀਆਂ ਅਰਦਾਸਾਂ ਦੇ ਨਤੀਜੇ ਨਹੀਂ ਨਿਕਲਦੇ। ਬੱਚਾ ਤਾਂ ਸਰੀਰਕ ਮਾਂ ਦੀ ਗੋਦ ਵਿੱਚ ਭੱਜ ਕੇ ਜਾਂਦਾ ਹੈ, ਪਰ ਗੁਰਬਾਣੀ ਵਿੱਚ ਜੋ ਭੱਜ ਪਏ ਸਰਨਾਈ ਲਿਖਿਆ ਹੈ, ਇਸ ਵਿੱਚ ਕੁਝ ਅੰਤਰ ਤੇ ਭੇਦ ਹੈ ਜਿਸ ਨੂੰ ਚੰਗੀ ਤਰ੍ਹਾਂ ਸਮਝ ਬੁੱਝਣ ਦੀ ਲੋੜ ਹੈ। ਜੀਵ ਦੀ ਹੋਂਦ ਦੇ ਚਾਰ ਅੱਡ ਅੱਡ ਦਾਇਰੇ ਹਨ, ਪਹਿਲਾ ਸਰੀਰਕ, ਦੂਸਰਾ ਮਾਨਸਿਕ, ਤੀਸਰਾ ਭਾਵਕ ਤੇ ਚੌਥਾ ਆਤਮਕ ਹੈ। ਇਹ ਚਾਰ ਅੱਡ ਅੱਡ ਦਾਇਰੇ ਹਨ ਜੀਵ ਦੀ ਹੋਂਦ ਤੇ। ਇਹ ਗੁਜਰ ਗੁੱਜੀ ਅੰਦਰਲੀ ਅਗਨੀ ਸਾਡੇ ਮਾਨਸਿਕ ਤੇ ਭਾਵਕ ਦਾਇਰੇ ਤਾਈਂ ਸੀਮਕ ਹੈ। ਇਸ ਅੱਗ ਦੇ ਪਾਏ ਜਾਂ ਸੇਕ ਦਾ ਅਸਰ ਸਰੀਰ ਤੇ ਵੀ ਪੈਂਦਾ। ਇਹ ਤਿੰਨੇ ਦਾਇਰੇ ਜਾਂ ਤਬ ਕੇ ਸਿਰਫ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਹੀ ਭਰਮ ਭੁਲਾਵੇ ਦੀ ਪ੍ਰਕਿਰਤੀ ਤੇ ਪ੍ਰਵਿਰਤੀ ਹੈ, ਜਿਸ ਵਿੱਚੋਂ ਇਹ ਮਾਨਸਿਕ ਅਗਨੀ ਦੀ ਉਪਾਧੀ ਉਪਜਦੀ ਹੈ। ਪਹਿਲਾ ਸਰੀਰ, ਦੂਸਰਾ ਮਾਨਸਿਕ ਤੇ ਤੀਸਰਾ ਭਾਵਕ। ਇਹ ਤਿੰਨੇ ਦਾਇਰੇ, ਇਹ ਤਿੰਨੇ ਤਬ ਕੇ ਸਿਰਫ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਹੀ ਭਰਮ ਭੁਲਾਵੇ ਦੀ ਉਪਾਧੀ ਉਪਜਦੀ ਹੈ। ਸਾਡੀ ਆਤਮਾ ਤ੍ਰੈਗੁਣੀ ਮਾਇਕੀ ਮੰਡਲ ਦੇ ਅਸਰ ਤੋਂ ਨਿਰਲੇਪ, ਨਿਰਵਾਣ ਤੇ ਨਿਰਾਲਮ ਹੈ। ਹਾਂਜੀ, ਸਾਡੀ ਆਤਮਾ ਤ੍ਰੈਗੁਣੀ ਮਾਇਕੀ ਮੰਡਲ ਦੇ ਅਸਰ ਤੋਂ ਨਿਰਲੇਪ, ਨਿਰਵਾਣ ਤੇ ਨਿਰਾਲਮ ਹੈ। ਇਸ ਲਈ ਸਾਡੀ ਆਤਮਾ ਇਸ ਮਾਨਸਿਕ ਅਗਨੀ ਦੀ ਪਹੁੰਚ ਤੋਂ ਪਰੇ ਹੈ। ਆਤਮਕ ਪ੍ਰਕਾਸ਼ ਮੰਡਲ ਵਿੱਚ ਨਿਰੋਲ ਇਲਾਹੀ ਪ੍ਰਕਾਸ਼ ਹੈ। ਹਾਂਜੀ, ਆਤਮਕ ਪ੍ਰਕਾਸ਼ ਮੰਡਲ ਵਿੱਚ ਨਿਰੋਲ ਇਲਾਹੀ ਚੁੱਪ ਪ੍ਰੀਤ ਹੈ, ਇਲਾਹੀ ਪਿਆਰ ਹੈ, ਪ੍ਰੇਮ ਸਵੈਪਨਾ ਹੈ, ਮਹਾਰਸ ਹੈ, ਆਤਮ ਰੰਗ ਹੈ, ਚਾਉ ਹੈ, ਸ਼ਬਦ ਹੈ, ਨਾਮ ਹੈ, ਸੁਖ ਹੈ, ਸ਼ਾਂਤੀ ਹੈ, ਠੰਡ ਹੈ। ਦੂਜੇ ਲਫ਼ਜ਼ਾਂ ਵਿੱਚ ਮਾਨਸਿਕ ਆਤਿਸ਼ ਦੁਨੀਆ ਜਗਤ ਜਲੰਦਾ ਅਗਨ ਸੋਕ ਸਾਗਰ ਦੇ ਪਾਠ ਵਿੱਚੋਂ ਆਪਣੀ ਸੁਰਤੀ ਬਿਰਤੀ ਨੂੰ ਮੋੜ ਮੋੜ ਕੇ ਆਤਮ ਮੰਡਲ ਦੇ ਸੀਤਲ ਸ਼ਾਂਤ ਸੁਖਦਾਈ ਬਿਸਮਾਦੀ ਠੰਡੇ ਖੁਣਕ ਨਾਮ ਵੱਲ ਲਾਉਣਾ ਹੀ ਭੱਜ ਪਏ ਚਰਨ ਸ਼ਰਨ ਜਾਣਾ ਹੈ। ਭੱਜ ਪਏ ਹਰ ਸ਼ਰਨਾਈ ਹੈ, ਹਰ ਹਰ ਚਰਨ ਰਿਧੇ ਉਰਤਾਰੇ ਹੈ। ਮਾਨਸਿਕ ਆਤਿਸ਼ ਦੁਨੀਆ ਜਗਤ ਜਲੰਦਾ ਅਗਨ ਸੋਕ ਸਾਗਰ ਦੇ ਪੱਠ ਵਿੱਚੋਂ ਆਪਣੀ ਸੁਰਤੀ ਬਿਰਤੀ ਨੂੰ ਮੋੜ ਮੋੜ ਕੇ ਆਤਮ ਮੰਡਲ ਦੇ ਸੀਤਲ ਸ਼ਾਂਤ ਸੁਖਦਾਈ ਬਿਸਮਾਦੀ ਠੰਡੇ ਖੁਨਕ ਨਾਮ ਵੱਲ ਲਾਉਣਾ ਹੀ ਚਰਨ ਸ਼ਰਨ ਜਾਣਾ। ਭੱਜ ਪਏ ਹਰ ਸ਼ਰਨਾਈ ਹੈ, ਹਰ ਹਰ ਚਰਨ ਹਿਰਦੇ ਉਰਤਾਰੇ। ਉੱਪਰਲੀ ਮਿਸਾਲ ਤੋਂ ਇਹ ਪ੍ਰਤੱਖ ਹੈ ਕਿ ਆਤਿਸ਼ ਦੁਨੀਆ ਦਾ ਸੇਕ ਜਾਂ ਹਰ ਨਾਮ ਦੀ ਠੰਡ ਇਹ ਸ਼ਬਦ ਸੁਰਤ ਦੇ ਜ਼ਰੀਏ ਪ੍ਰਾਪਤ ਹੋ ਸਕਦੀ ਹੈ। ਹਾਂਜੀ, ਆਤਿਸ਼ ਦੁਨੀਆ ਦਾ ਸੇਕ ਜਾਂ ਹਰ ਨਾਮ ਦੀ ਠੰਡ ਇਹ ਸ਼ਬਦ ਸੁਰਤ ਦੇ ਜ਼ਰੀਏ ਹੀ ਪ੍ਰਾਪਤ ਹੋ ਸਕਦੀ ਹੈ। ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ, ਕਲ ਤਾਤੀ ਠੰਡਾ ਹਰ ਨਾਉ। ਗੁਰਬਾਣੀ ਵਿਚਾਰ ਭਾਗ ਦੂਜਾ। ਗੁਰਮੁਖ ਪਿਆਰੇ ਬਾਊ ਜੀਆਂ ਨੇ ਇਸ ਮਹੱਤਵਪੂਰਨ ਵਿਸ਼ੇ ਤੇ ਅੱਠ ਭਾਗ ਲਿਖੇ ਹਨ, ਸਿਰਫ ਦੂਜਾ ਭਾਗ ਆਪ ਜੀ ਦੇ ਸਨਮੁਖ ਪੜਿਆ ਗਿਆ ਹੈ। ਸੋ ਗੁਰਮੁਖ ਪਿਆਰੇ ਬਾਊ ਜੀਆਂ ਨੇ ਆਪ ਗੁਰਬਾਣੀ ਅਨੁਸਾਰ ਜੀਵਨ ਜਿਉ ਕੇ ਸਵਾਸ ਸਵਾਸ ਸਿਮਰਨ ਕਰਕੇ ਗੁਰਬਾਣੀ ਦੇ ਗੁੱਜੇ ਭੇਦਾਂ ਨੂੰ ਆਪਣੇ ਜੀਵਨ ਵਿੱਚ ਕਮਾਉਂਦੇ ਹੋਏ 132 ਅਨਮੋਲ ਲਿਖਤਾਂ ਲਿਖੀਆਂ ਹਨ, ਜਿਹੜੀ ਸਾਡਾ ਪ੍ਰੀਤ ਪ੍ਰੇਮ ਪਿਆਰ ਗੁਰਬਾਣੀ ਨਾਲ ਵਧਾਉਂਦੀਆਂ ਹਨ, ਸਾਨੂੰ ਸ਼ਬਦ ਗੁਰੂ ਨਾਲ ਜੋੜਦੀਆਂ ਹਨ, ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਲੜ ਲਾਉਂਦੀਆਂ ਹਨ। ਸੋ ਇਹਨਾਂ ਨੂੰ ਬਾਰ ਬਾਰ ਪੜ੍ਹੀਏ, ਬੱਚਿਆਂ ਨੂੰ ਪੜ੍ਹਾਈਏ, ਰਿਸ਼ਤੇਦਾਰਾਂ ਵਿੱਚ ਵੰਡੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।